ਗੁਰਦੁਆਰਾ ਕਮੇਟੀ ਦੇ ਮੈਂਬਰ ਹੋਣ, ਉਹਨਾਂ ਦਾ ਫਰਜ਼ ਹੈ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਭੀੜ ਗੁਰੂ ਗ੍ਰੰਥ ਸਾਹਿਬ ਤੋਂ ਕਿਤੇ ਵੀ ਜਾਣੀ ਹੋਵੇ ਤੇ ਕਮੇਟੀ ਦੇ ਮੈਂਬਰ ਨਾਲ ਹੋਣ। ਤੁਹਾਡੀ ਪੰਚਾਇਤ ਦਾ ਫਰਜ਼ ਹੈ, ਉਹ ਪੰਚਾਇਤ ਤੁਸੀਂ ਗਲੀਆਂ ਪੱਕੀਆਂ ਕਰਨ ਤੇ ਆ ਗਏ। ਜਿਸ ਗੁਰਸਿੱਖ ਪਿੰਡ ਦੀ ਪੰਚਾਇਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ, ਕੀ ਉਹਦੀਆਂ ਗਲੀਆਂ ਪੱਕੀਆਂ ਤੋਂ ਲੈਣ, ਕੀ ਉਹਦੀ ਡਿਵੈਲਪਮੈਂਟ ਤੋਂ ਲੈਣਾ। ਗੁਰਸਿੱਖਾਂ ਦੀ ਪਿੰਡ ਦੀ ਪੰਚਾਇਤ ਨੂੰ ਪਹਿਲਾਂ ਚਾਹੀਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਤਿਕਾਰ ਆਪ ਕਰਨ ਪਹਿਲਾਂ। ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਉਹਦਾ ਸਭ ਤੋਂ ਪਹਿਲਾਂ ਫਰਜ਼ ਹੈ ਅੰਮ੍ਰਿਤ ਵੇਲੇ ਸਾਰੇ ਇਸ਼ਨਾਨ ਕਰਕੇ ਗੁਰੂ ਘਰ ਹਾਜ਼ਰ ਹੋ, ਬੈਠੋ, ਆਪ ਝਾੜੂ ਦਿਓ, ਆਪ ਦੇਗ ਵਰਤਾਓ। ਨਹੀਂ ਨਹੀਂ, ਭੋਗ ਵਾਲੇ ਦਿਨ ਜਾਣ ਦਾ ਕੰਮ ਹੈ ਤੁਹਾਡਾ ਤਾਂ, ਕਿਉਂਕਿ ਮੈਂਬਰ ਨਹੀਂ ਤੁਸੀਂ, ਕਿਤੇ ਮੈਂਬਰ ਨਹੀਂ ਤਾਂ ਫਿਰ ਜਾਣ। ਉੱਥੇ ਕਮੇਟੀ ਦੇ ਮੈਂਬਰ ਪਿਆਰ ਨਾਲ, ਮੈਨੂੰ ਨਹੀਂ ਪਤਾ ਤੁਹਾਡੇ ਤੋਂ ਕੌਣ ਹੈ ਤੇ ਕੌਣ ਕੱਲ ਨੂੰ ਹੋਊਗਾ, ਪਰ ਫਰਜ਼ ਤੁਹਾਡਾ ਇਹ ਹੈ ਜਿੱਥੇ ਅਖੰਡ ਪਾਠ ਸਾਹਿਬ, ਸਧਾਰਨ ਪਾਠ, ਗੁਰੂ ਗ੍ਰੰਥ ਸਾਹਿਬ ਦੀ ਭੀੜ ਜਾਣੀ ਹੋਵੇ, ਕਮੇਟੀ ਦੇ ਮੈਂਬਰ ਹੱਥ ਬੰਨ ਕੇ ਨਾਲ ਤੁਰੋ ਮਹਾਰਾਜ ਦੇ ਨਾਲ। ਗੁਰੂ ਮਹਾਰਾਜ ਨੂੰ ਤੁਸੀਂ ਜਾਂਦੇ ਨਹੀਂ, ਡੀਸੀ ਨੂੰ ਲੈਣ, ਐਮਐਲਏ ਨੂੰ ਲੈਣ, ਫਿਰ ਇਹਦੇ ਨਾਲ ਤਾਂ ਐਮਐਲਏ ਹੀ ਚੰਗਾ ਹੋ ਗਿਆ, ਜਿਹੜਾ ਸਾਰਾ ਪਿੰਡ ਤਾਂ ਖੜਦਾ ਜਾ ਕੇ ਉੱਥੇ। ਮਹਾਰਾਜ ਨੇ ਭੇਜੇ ਸੀ 25 ਸਿੱਖ ਭੀੜ ਲੈਣ, ਹੁਣ 5 ਵੀ ਔਖੇ ਲੱਭਦੇ ਨੇ। ਗਾਹਾਂ ਤੁਹਾਨੂੰ ਪਤਾ ਕਰਤਾਰਪੁਰੀਆਂ ਨੇ ਦਿੱਤਾ ਜਵਾਬ, ਜਵਾਬ ਦੇ ਨਾਲ ਮਾਰਿਆ ਤਨ, ਜੇ ਸੱਚਾ ਗੁਰੂ ਆਪਣੀ ਕਿਉਂ ਨਹੀਂ ਬਣਾਉਂਦਾ। ਸਿੱਖਾਂ ਨੇ ਜਾ ਕੇ ਦੱਸਤਾ, ਸਿੱਖ ਕਹਿੰਦੇ ਮਹਾਰਾਜ ਹੁਕਮ ਕਰੋ, ਭਾਈ ਕੀ ਡਰੌਲੀ ਮੋਗੇ ਦੇ ਕੋਲ 6ਵੇਂ ਪਾਤਸ਼ਾਹ ਦਾ ਸਾਧੂ ਭਾਈ ਸਾਧੂ ਜੀ, ਗੁਰੂ ਮਹਾਰਾਜ ਦਾ 6ਵੇਂ ਪਾਤਸ਼ਾਹ ਦਾ ਸਾਧੂ ਸੀ ਜਿਹਦੇ ਕੋਲ 6ਵੇਂ ਪਾਤਸ਼ਾਹ ਬਹੁਤ ਸਮਾਂ ਰਹੇ, ਬਾਬਾ ਗੁਰਦਿੱਤਾ ਜੀ ਦਾ ਜਨਮ ਵੀ ਉੱਥੇ ਵੱਡੇ ਸਾਹਿਬਜ਼ਾਦੇ ਦਾ, 6ਵੇਂ ਪਾਤਸ਼ਾਹ ਦੇ ਘਰੋਂ ਮਾਤਾ ਜੀ ਉਹ ਸੁਰਗਵਾਸ ਵੀ ਡਰੌਲੀ ਹੋਏ ਨੇ, ਇਤਿਹਾਸਕ ਸਥਾਨ ਹੈ ਬਹੁਤ। ਉੱਥੇ ਬੀੜ ਪਈ ਸੀ 5ਵੇਂ ਪਾਤਸ਼ਾਹ ਦੀ ਬੀੜ ਦੀ ਨਕਲ ਕੀਤੀ ਹੋਈ ਬੀੜ ਭਾਈ ਨੰਦ ਚੰਦ ਵਾਲੀ, ਸਿੱਖ ਕਹਿੰਦੇ ਮਹਾਰਾਜ ਉਹ ਲਿਆਉਣੇ ਡਰੌਲੀ ਤੋਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਿੱਖੋ ਹੁਣ ਬੀੜ ਨਹੀਂ ਲਿਆਉਣੀ, ਉਹਨਾਂ ਨੇ ਮਾਰਿਆ ਤਨ, ਵੀ ਜੇ ਸੱਚਾ ਗੁਰੂ ਹੈ ਤਾਂ ਆਪਣੀ ਰਚੇ, ਜੇ ਹੁਣ ਅਸੀਂ ਬੀੜ ਨਾ ਰਚੀ ਤਾਂ ਸਿੱਖਾਂ ਦੇ ਮਨ ਵਿੱਚ ਸ਼ੰਕਾ ਪੈ ਜੂਗੀ, ਸ਼ੰਕਾ ਪੈ ਗਈ ਤਾਂ ਸਿੱਖਾਂ ਨੇ ਮੁਕਤ ਨਹੀਂ ਹੋਣਾ, ਫਿਰ ਗੱਲ ਵਿਗੜ ਜੂਗੀ। ਲਾ ਲਿਆ ਤੰਬੂ, ਫਿਰ 9 ਮਹੀਨੇ 9 ਦਿਨ ਵਿੱਚ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ ਸ਼ਹੀਦ ਮੁੱਖ ਲਿਖਾਰੀ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਸਹਾਇਕ ਲਿਖਾਰੀ ਇੱਕੋ ਓਂਕਾਰ ਤੋਂ ਲੈ ਕੇ 18, 10, 20 ਤੱਕ, ਕਿਉਂਕਿ ਜੋਤ ਹੋਈ ਸੀ, ਜੁਗਤ ਹੋਈ ਸੀ, ਕਾਇਆਂ ਦਾ ਹੀ ਪਲਟਾ ਸੀ। ਭਾਈ ਸੰਤੋਖ ਸਿੰਘ ਨੇ ਲਿਖਿਆ ਨੀ, ਜਿਉਂ ਇੱਕ ਅਦ ਪਤ ਪੋਸ਼ਿਸ਼ ਤਜ ਕੈ ਬੈਸਤ ਦੁਤੀ ਸਭਾ ਮੈਂ ਸਜ ਕੇ, ਜਿਵੇਂ ਇੱਕ ਰਾਜਾ ਦਿਨ ਵਿੱਚ ਕਿੰਨੀਆਂ ਪੁਸ਼ਾਕਾਂ ਪਾਉਂਦਾ, ਸ਼ਿਕਾਰ ਖੇਡਣ ਜਾਣਾ ਹੋਰ ਹੈ, ਰੋਟੀ ਖਾਣ ਜਾਣਾ ਹੋਰ ਹੈ, ਮਹਿਮਾਨਾਂ ਨੂੰ ਮਿਲਣ ਜਾਣਾ ਹੋਰ ਪੁਸ਼ਾਕ ਹੈ, ਮਿਲਟਰੀ ਨੂੰ ਇੰਸਪੈਕਸ਼ਨ ਕਰਨ ਜਾਣਾ ਉਹਦੀ ਹੋਰ ਪੁਸ਼ਾਕ ਹੈ, ਪੈਣ ਹੈ ਤੇ ਹੋਰ ਪੁਸ਼ਾਕ ਹੈ। ਉਹ 18 ਪੁਸ਼ਾਕਾਂ ਰਾਜਾ ਪਾਲਵੇ ਤੇ ਰਾਜਾ ਤਾਂ ਉਹੀ ਰਹੂਗਾ ਨਾ, ਰਾਜਾ ਤਾਂ ਨਹੀਂ ਬਦਲਣ ਲੱਗਿਆ। ਜੋਤ ਗੁਰੂ ਨਾਨਕ ਦੀ ਨਹੀਂ ਬਦਲੀ, ਸਰੀਰ ਦੀਆਂ ਪੁਸ਼ਾਕਾਂ ਹੀ 10 ਬਦਲੀਆਂ ਨੇ। ਜੋਤ ਹੋਈ ਸੀ, ਰਚੀ ਬੀੜ, ਫਿਰ ਸਿੰਘਾਂ ਨੇ ਕੀਤੀ ਬੇਨਤੀ, ਮਹਾਰਾਜ ਇਹ ਅਥਾਹ ਸਾਗਰ ਹੈ, ਹੁਣ ਸਾਨੂੰ ਪਾਠ ਕਰਾਓ ਤੇ ਅਰਥ ਦੱਸੋ। ਕੈਸੀ ਅਲੌਕਿਕ ਰਚਨਾ ਹੋਵੇਗੀ ਉਦੋਂ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਥਾ ਕਰਦੇ ਹੋਣ ਗੁਰੂ ਗ੍ਰੰਥ ਸਾਹਿਬ, ਕੌਣ ਉਹਦੀ ਸੋਭਾ ਕਰੇ। ਗੁਰੂ ਗ੍ਰੰਥ ਸਾਹਿਬ ਦੀ ਹੋਵੇ ਬਾਣੀ ਤੇ 10ਵੇਂ ਪਾਤਸ਼ਾਹ ਖੁਦ ਕਰਨ ਕਥਾ, ਬਈ ਜਿਹਨਾਂ ਨੇ ਸੁਣੀ ਉਹਨਾਂ ਨੂੰ ਇਹ ਪਤਾ ਹੋਣਾ। ਜਿਹੜੀ ਸੰਗਤ ਸੁਣਦੀ ਸੀ ਉਹਨਾਂ ਵਿੱਚ 48 ਜਾਂ 52 ਸਿੰਘ ਐਸੇ ਸੀ ਜਿਹਨਾਂ ਨੇ ਸਾਰੀ ਕਥਾ ਸੁਣੀ ਸਾਰੀ, ਤੇ ਜਿੱਦਣ ਪਿਆ ਭੋਗ ਉਹ ਸੰਗਤ ਵਿੱਚ ਬੈਠੇ ਹੀ ਗੁਪਤ ਹੋ ਗਏ, ਦਿਖਣੇ ਨਾ ਕਿਸੇ ਨੂੰ ਵੀ ਕਿੱਥੇ ਗਏ, ਅਸੀਂ ਜੁੜੇ ਨਹੀਂ ਇਹਦੇ ਨਾਲ, ਦੂਰ ਦੂਰ ਦੀਆਂ ਗੱਲਾਂ। ਜਿਹਦੇ ਕੋਲ ਬੈਠੇ ਸੀ ਨਾ ਉਹ ਜਿਹਨੇ ਸਾਰੀ ਕਥਾ ਸੁਣੀ, ਉਹ ਦੇਖੇ ਵੀ ਮੇਰੇ ਕੋਲ ਬੈਠਾ ਸੀ ਇੱਥੇ ਹੈ ਹੀ ਨਹੀਂ। ਬਾਬਾ ਦੀਪ ਸਿੰਘ ਤੇ ਗਿਆਨੀ ਮਨੀ ਸਿੰਘ ਬੈਠੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ, ਲਿਖਦੇ ਹੁੰਦੇ ਸੀ ਨਾਲ ਦੀ ਨਾਲ ਅਰਥ, ਉਹ ਵੀ ਚੱਲੇ ਸਨ ਦੇਹੀ ਸੱਚਖੰਡ ਨੂੰ। ਮਹਾਰਾਜ ਨੇ ਫੜ ਲਏ ਬਾਹਾਂ ਤੇ, ਗਿਆਨੀ ਮਨੀ ਸਿੰਘ ਜੀ ਕਹਿੰਦੇ ਮਹਾਰਾਜ ਸਾਨੂੰ ਸੱਚਖੰਡ ਜਾਣ ਤੋਂ ਕਾਹਤੇ ਰੋਕਦੇ, ਜਾਣ ਦਿਓ ਸਾਨੂੰ। 10ਵੇਂ ਪਾਤਸ਼ਾਹ ਕਹਿੰਦੇ ਸਿੰਘ ਉਹ ਤਾਂ ਰੋਕਦੇ ਵੀ ਜੇ ਤੁਸੀਂ ਵੀ ਸੱਚਖੰਡ ਚਲੇ ਗਏ, ਆ ਜਿਹੜੇ ਤੁਹਾਨੂੰ ਅਰਥ ਪੜ੍ਹਾਏ ਆ ਦੁਨੀਆਂ ਨੂੰ ਕੌਣ ਪੜ੍ਹਾਊਗਾ, ਅੱਜ ਕੇ ਆਖੋ। ਸਭ ਤੇ ਉੱਤਮ ਹਰ ਹਕੀਕਤ। ਬਦੇ ਮੁਕਤ ਹੋ ਗਏ ਸੀ 48 ਸਿੰਘ ਬੈਠੇ ਬੈਠੇ ਸੰਗਤ ਵਿੱਚ ਇਸ ਕਥਾ ਨੂੰ ਸੁਣ ਕੇ। ਨਹੀਂ ਅੱਜ ਕਿੱਥੇ ਗੁਰਸਿੱਖ ਪਿਆਰੇ, ਸਾਨੂੰ ਹੋਰ ਹੀ ਗੱਲ ਨਹੀਂ। ਨਾਮ ਦਾ ਬੀਜ ਤੁਸੀਂ ਬੀਜਦੇ ਹੋ, ਜ਼ਰੂਰ ਖੰਡ ਪਾਠ ਕਰਾਉਂਦੇ ਹੋ, ਸੁਗਮਨੀ ਪੜ੍ਹਦੇ ਹੋ, ਰਹਿ ਰਸ ਪੜ੍ਹਦੇ ਹੋ, ਪਰ ਬੇਨਤੀ ਤੁਹਾਨੂੰ ਮੈਂ ਪਹਿਲਾਂ ਵੀ ਕੀਤੀ ਸੀ ਸ਼ਾਇਦ ਕਿ ਡਰਿੱਲ ਤਾਂ ਟਰੈਕਟਰ ਨੂੰ ਤਾਂ ਪਾਈ ਦੀ ਹੈ ਜੇ ਪਹਿਲਾਂ 8-10 ਵਾਰ ਖੇਤ ਵਾਹਿਆ ਵਾ ਹੋਵੇ, ਸਵਾਗੇ ਦਿੱਤੇ ਵੇ ਹੋਣ, ਤਾਂ ਕੇਰਨ ਚਾਹੀਦੇ ਨੇ। ਖੇਤ ਸਵਾਰੇ ਹੀ ਨਹੀਂ ਤੇ ਡਰਿੱਲ ਕਰਨ ਲੱਗ ਗਏ, ਹਾਂ ਉੱਥੋਂ ਭਾਲ ਨਹੀਂ ਬੱਲਾਂ ਲੱਗੀਆਂ ਹੋਈਆਂ, ਅੱਜ ਉੱਥੋਂ ਲੈ ਲਈ ਝਾੜ। ਆਹ ਬਾਣੀ ਬੜੀ ਪੜ੍ਹਦੇ ਹਾਂ, ਹੁਣ ਤਾਂ ਧੁੰਮਾਂ ਪਈਆਂ ਵੀ ਆ, ਚਾਰ ਸਵੇਰੇ ਤੇ ਵਾਜਾਂ ਹੀ ਵਾਜਾਂ ਬਾਣੀ ਦੀਆਂ ਆਉਣੀਆਂ, ਘਰ ਘਰ ਖੰਡ ਪਾਠ, ਘਰ ਘਰ ਪਾਠੀ। ਪਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਓ, ਧਾਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਵੀ। ਜਿਵੇਂ ਕਣਕ ਬੀਜਣ ਤੋਂ ਪਹਿਲਾਂ ਧਰਤੀ ਨੂੰ ਸਾਧਦਾ ਹੈ ਨਾ, ਸਵਾਰਦਾ ਖੇਤ ਨੂੰ, ਉਹ ਪਹਿਲਾਂ ਆਪਣੇ ਸਰੀਰ ਦੀ ਧਰਤੀ ਨੂੰ ਸਵਾਰ ਤੇ ਫਿਰ ਨਾਮ ਦਾ ਬੀਜ ਬੀਜੀ। ਅੱਜ ਨਾਮ ਦਾ ਬੀਜ ਤਾਂ ਬਹੁਤ ਬੀਜਦੇ ਪਰ ਧਰਤੀ ਕਲਰ ਹੈ, ਧਰਤੀ ਨਹੀਂ ਸਵਾਰੀ। ਕਿਵੇਂ ਜੰਮੇ ਕਣਕ ਜੇ ਖੇਤ ਨਹੀਂ ਸਵਾਰਿਆ? ਧਾਰਤ ਕਾਇਆ ਸਾਧ ਕੇ ਆਪਣੀ ਸਰੀਰ ਰੂਪੀ ਧਰਤੀ ਨੂੰ ਸਵਾਰ ਪਹਿਲਾਂ, ਫਿਰ ਦੇਹ ਕਰਤਾ। ਉਹ ਸਵਾਰਨ ਦਾ ਹੀ ਤਰੀਕਾ ਦੱਸਿਆ ਬਾਬੇ ਨੇ, ਇਸ ਮਨ ਨੂੰ ਬਣਾ ਕੇ ਗਾਈ ਦੇਹੀ ਦੇ ਵਿੱਚ ਨਾਮ, ਮਨ ਨੂੰ ਬਣਾ ਕੇ ਦੇਹੀ ਦੇ ਵਿੱਚ ਨਾਮ ਬੀਜ ਲੈ। ਕਿਰਸਾਣੀ ਕਰਨੀ ਸ਼ਰਮ ਪਾਣੀ ਤਾਨਖੇ ਰੌਣੀ ਕਰ ਮਨ ਦੇ ਬੜਾ ਹਾਲ, ਇਹਨਾਂ ਇੰਦਰੀਆਂ ਨਾਲ ਸਵਾਰ ਇਹਨੂੰ ਗੁਰੂ ਦੇ ਦੱਸੇ ਮਾਰਗ ਅਨੁਸਾਰ, ਚੁਗਦੇ ਕੱਖ ਕੰਡਾ ਕਰਦੇ ਪੱਧਰ ਫੇਰ ਬੀਜ ਨਾਮ। ਪਹਿਲਾਂ ਹੀ ਨਹੀਂ ਬਈ, ਸਤਿਗੁਰ ਪਾਤਸ਼ਾਹ ਨੇ ਕਿਰਪਾ ਕੀਤੀ, ਬਦਲੇ ਮੁਕਤ ਹੋ ਗਏ। ਬਾਬਾ ਦੀਪ ਸਿੰਘ ਜੀ ਨੂੰ ਬਿਠਾ ਦਿੱਤਾ ਗ੍ਰੰਥੀ ਦਮਦਮਾ ਸਾਹਿਬ, ਤੇ ਗਿਆਨੀ ਮਨੀ ਸਿੰਘ ਜੀ ਸ਼ਹੀਦ ਜਿਹੜੇ ਬੰਦ ਬੰਦ ਕਟਾਏ ਉਹ ਸ੍ਰੀ ਹਰਿਮੰਦਰ ਸਾਹਿਬ। ਟਕਸਾਲਾਂ ਚੱਲੀਆਂ, ਟੁੱਟ ਗਏ ਅਸੀਂ ਟਕਸਾਲਾਂ ਨਾਲੋਂ, ਕਿਉਂਕਿ ਅਸੀਂ ਮਨ ਦੀ ਮਰਜ਼ੀ ਕਰਨੀ, ਟਕਸਾਲ ਨਾਲ ਤਾਂ ਤੁਰੀਏ ਜੇ ਗੁਰੂ ਦੀ ਮਰਜ਼ੀ ਨਾਲ ਤੁਰਨਾ ਪਵੇ, ਚੱਲਣਾ ਅਸੀਂ ਮਨ ਦੀ ਮਰਜ਼ੀ ਨਾਲ। ਅੰਨ ਦੇ ਭੋਗ ਪਏ ਆ ਉੱਥੇ, ਅੱਜ ਮੈਂ ਅਜੀਤ ਬੁੱਧਾਂ ਲਿਆ ਕੇ ਰੱਖਤਾ ਮੇਰੇ ਕੋਲ, ਤੇ ਪਿਛਲੇ ਸਫ਼ੇ ਤੇ ਪੜ੍ਹਿਓ ਅੱਜ ਦੇ, ਉੱਥੇ ਲਿਖਿਆ ਸਿੱਖੀ ਵਿਚਾਰਧਾਰਾ ਹੈਡਿੰਗ, ਕੀ ਲਿਖਿਆ? ਨਿਤਨੇਮ। ਕਹਿੰਦਾ ਜਪਜੀ ਸਾਹਿਬ, ਜਾਪ ਸਾਹਿਬ ਤੇ ਸਵਈਏ, ਅੱਜ ਦੇ ਅਜੀਤ ਵਿੱਚ ਹੈ ਵੀ ਸਿੱਖ ਅੰਮ੍ਰਿਤ ਵੇਲੇ ਤਿੰਨੇ ਬਾਣੀਆਂ ਪੜ੍ਹੇ। ਵੇਖੋ ਇਹ ਛਾਪਣ ਵਾਲਿਆਂ ਦਾ ਪਤਾ ਨਹੀਂ ਤੇ ਛਪਾਉਣ ਵਾਲਿਆਂ ਦਾ ਪਤਾ। ਕੁੱਲ ਦੁਨੀਆ ਸਿੱਖ ਧਰਮ ਕਹਿੰਦੀ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਨੇ, ਅੱਜ ਦੇ ਅਜੀਤ ਦੇ ਲਾਸਟ ਪੰਨੇ ਤੇ ਛਪਿਆ ਵੇ ਤਿੰਨ ਬਾਣੀਆਂ। ਦੱਸ ਇਹ ਜੜਾਂ ਕੱਟਣ ਦੀ ਗੱਲ ਨੀ ਸਿੱਖੀ ਦੀਆਂ, ਹੋਰ ਕੀ ਗੱਲ ਹੈ? ਇਹ ਜੜਾਂ ਤੋਂ ਨਾਸ਼ ਕਰਨ ਵਾਲੀ ਗੱਲ ਹੈ। ਸਿੱਖੀ ਨੂੰ ਨਹੀਂ ਸਮਝਦੇ ਸੀ ਇਹਨਾਂ ਨੂੰ, ਤੇ ਅਜੀਤ ਸਿੱਖਾਂ ਦਾ ਅਖਬਾਰ ਉਹ ਵੀ ਮਨਮਤੀ ਦੀਆਂ ਗੱਲਾਂ ਲਿਖਦਾ। ਉਹਦੇ ਐਡੀਟਰ ਨੇ ਨੀ ਸੋਚਿਆ ਵੀ ਕਿਉਂ ਗੁਰਮਤ ਤੋਂ ਗਲਤ ਗੱਲ ਲੱਗ ਜਾਂਦੀ। ਪੰਜ ਬਾਣੀਆਂ ਬੱਚਾ ਬੱਚਾ ਕਹਿੰਦਾ ਅੰਮ੍ਰਿਤ ਵੇਲੇ ਪੜ੍ਹੋ, ਤੇ ਉਹ ਅਖਬਾਰ ਕਹਿੰਦਾ ਤਿੰਨ ਪੜ੍ਹੋ। ਅੱਜ ਦੇ ਚ ਕੀ ਸਾਡੇ ਸਿੱਖ ਪੜ੍ਹ ਕੇ ਕਹਿਣਗੇ? ਤੇ ਕੱਲ ਨੂੰ ਕਹਿ ਦੂਗਾ ਕੋਈ ਡੇਢੇ ਬਥੇਰੀ ਹੈ, ਅੱਜ ਖੇ ਆਖੋ ਸਤ ਨਾਮ। ਬਸ ਪਰਸੋਂ ਨੂੰ ਹਟੇ ਹੀ ਢਾਏ ਦੋ ਟਕਸਾਲਾਂ ਤੋਰੀਆਂ ਜਿਹੜੀਆਂ ਅੱਜ ਤੱਕ ਚੱਲ ਰਹੀਆਂ ਨੇ। ਤਾਂ ਗੁਰਸਿੱਖ ਪਿਆਰਿਓ, ਮਹਾਰਾਜ ਨੇ ਫਿਰ ਤਿਆਰੀ ਕੀਤੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ। ਪੁੱਜੇ ਮਹਾਰਾਜ ਪੜਾ ਕਰਦੇ ਕਰਦੇ ਸੰਗਤਾਂ ਨੂੰ ਤਾਰਦੇ ਤਾਰਦੇ ਕਿੱਥੇ ਪੁੱਜੇ? ਗੋਦਾਵਰੀ ਦੇ ਕੰਢੇ, ਜਿਹਨੂੰ ਤੁਸੀਂ ਅੱਜ ਹੀਰਾ ਘਾਟ ਕਹਿੰਦੇ। ਇੱਥੇ ਪੁੱਜੇ ਨੇ ਮਹਾਰਾਜ ਪਹਿਲਾਂ ਪੰਜਾਬ ਤੋਂ। ਸਿੰਘਾਂ ਦਾ ਗੁਰੂ ਜੀ ਦਾ ਆਸਣ ਹੀਰਾ ਘਾਟ ਹੁੰਦਾ ਸੀ, ਬੀਬੀਆਂ ਦਾ ਮਾਤਾਵਾਂ ਦਾ ਆਸਣ ਹੁੰਦਾ ਸੀ, ਜਿਹੜਾ ਮਾਤਾ ਜੀ ਦਾ ਗੁਰਦੁਆਰਾ ਮਾਤਾ ਸਾਹਿਬ ਦੇ ਬਣ ਲੰਗਰ ਉੱਥੇ ਪੱਕਦਾ ਸੀ, ਸਿੰਘ ਮਹਾਰਾਜ ਕੋਲ ਹੀਰਾ ਘਾਟ ਲੈਂਦੇ ਸੀ। ਇੱਥੇ ਕੀਤੇ ਕੌਤਕ, ਵਿਛੜੇ ਹੋਏ ਨੂੰ, ਟੁੱਟੇ ਹੋਏ ਨੂੰ, ਗੁਰੂ ਨਾਨਕ ਤੋਂ ਬੇਮੁੱਖ ਹੋਏ ਹੋਏ ਮੂਲੇ ਨੂੰ ਤਾਰਿਆ, ਸਹਿਜ ਦਾ ਸ਼ਿਕਾਰ ਕਰਕੇ ਸ਼ਿਕਾਰ ਘਾਟ। ਫਿਰ ਮਹਾਨ ਤਪਸਵੀ ਬਲਵਾਨ ਆਤਮਾ ਮਾਧੋ ਦਾਸ ਵੈਰਾਗੀ ਬੰਦਾ ਘਾਟ ਜੀ ਨੂੰ ਕਹਿੰਦੇ। ਉਹਦੀ ਲੋੜ ਸੀ ਸਤਿਗੁਰਾਂ ਨੂੰ, ਐਵੇਂ ਥੋੜੋ ਗਏ ਸੀ ਕਿ ਉਹਦੀ ਆਤਮਾ ਬਲਵਾਨ ਹੈ, ਜ਼ੁਲਮ ਦਾ ਟਾਕਰਾ ਕਰਾਉਣਾ ਪੰਜਾਬ ਵਿੱਚ ਕੋਈ ਆਤਮਾ ਬਲਵਾਨ ਹੀ ਕਰ ਸਕਦੀ ਹੈ। ਇਹੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿਫਤ। ਜੇ ਜਰਨੈਲ ਨੇ ਦਰਸ਼ਨ ਕੀਤੇ, ਜਰਨੈਲ ਚਰਨਾਂ ਤੇ ਪੈ ਗਿਆ, ਖੂਨ ਖਾਰ ਜਰਨੈਲ, ਉਹਨੂੰ ਸਾਧ ਬਣਾ ਤਾ ਸੈਦ ਖਾਨਾ, ਤੂੰ ਹੁਣ ਸੰਤ ਬਣ ਜਾ ਅੱਜ ਖੇ ਆਖੋ ਸਾਧਨ। ਜੇ ਅੱਜ ਮਹਾਨ ਤਪਸਵੀ ਮਾਧੋ ਦਾਸ ਵੈਰਾਗੀ ਚਰਨਾਂ ਤੇ ਡਿੱਗ ਪਿਆ, ਉਹ ਤਪਸਵੀ ਨੂੰ ਕਹਿੰਦੇ ਤੂੰ ਅੱਜ ਜਰਨੈਲ ਬਣ ਜਾ ਬਈ। ਇੱਕ ਸਾਧ ਤੋਂ ਜਰਨੈਲ ਤੇ ਜਰਨੈਲ ਤੋਂ ਸਾਧ। ਸੈਦ ਖਾਨ ਵਰਗਾ ਜਰਨੈਲ ਨਹੀਂ ਸੀ ਕੋਈ, ਤੇ ਮਾਧੋ ਦਾਸ ਵਰਗਾ ਤਪਸਵੀ ਸੰਤ, ਸੰਤ ਨੂੰ ਸਿਪਾਹੀ ਤੇ ਸਿਪਾਹੀ ਨੂੰ ਸੰਤ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੰਤ ਸਿਪਾਹੀ ਖਾਲਸਾ। ਤਾਂ ਗੁਰਸਿੱਖ ਪਿਆਰਿਓ, ਉੱਥੇ ਬੈਠਿਆਂ ਨੇ ਫਿਰ ਮਾਰਿਆ ਤੀਰ ਨਗੀਨਾ ਘਾਟ ਤੋਂ ਗੋਦਾਵਰੀ ਦੇ ਕੰਢੇ ਤੋਂ। ਉਹ ਤੀਰ ਵੱਜਿਆ ਫਿਰ ਮਸੀਤ ਦੀ ਕੰਧ ਵਿੱਚ, ਜਿਹਨੂੰ ਤੁਸੀਂ ਅੱਜ ਅਬਚਲ ਨਗਰ ਕਹਿੰਦੇ ਹੋ ਨਾ ਹਜ਼ੂਰ ਸਾਹਿਬ, ਇਹਦਾ ਅਸਲ ਨਾਮ ਹੈ ਅਫਜ਼ਲ ਨਗਰ। ਅਫਜ਼ਲ ਜਿੱਥੇ ਬੱਬਾ ਹੈ ਉੱਥੇ ਫੱਫਾ ਹੈ। ਇਹ ਮੁਸਲਮਾਨਾਂ ਦਾ ਪਿੰਡ ਸੀ, ਇਹਦੀ ਮਸੀਤ ਸੀ ਅਫਜ਼ਲ ਨਗਰ, ਮੁਸਲਮਾਨਾਂ ਦਾ ਪਿੰਡ ਸੀ। ਜਿੱਥੇ ਅੱਜ ਸੱਚਖੰਡ ਹੈ ਇੱਥੇ ਮਸੀਤ ਸੀ। ਤੇ ਮਾਰਿਆ ਤੀਰ ਮਹਾਰਾਜ ਨੇ, ਮਸੀਤ ਦੀ ਕੰਧ ਟਹਿਗੀ, ਹੋ ਗਏ ਮੁਸਲਮਾਨ ਇਕੱਠੇ। ਮਹਾਰਾਜ ਨੂੰ ਕਹਿੰਦੇ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਦੇਵਰਾ ਆ ਮਸੀਤ ਸੋਈ, ਤੇ ਇੱਕ ਪਾਸੇ ਮਸੀਤ ਦੇ ਤੀਰ ਮਾਰੇ। ਤੁਸੀਂ ਤਾਂ ਕਹਿੰਦੇ ਮੁਸਲਮਾਨ ਹਿੰਦੂ ਮੁਸਲਮਾਨ ਸਭ ਇੱਕ ਨੇ, ਦੇਵਰਾ ਮਸੀਤ ਇੱਕ ਹੈ, ਤੇ ਫਿਰ ਮਸੀਤ ਦੇ ਤੀਰ ਮਗਾ ਤੇ ਮਾਰੇ। ਬਹਾਦਰ ਸ਼ਾਹ ਤੱਕ ਗੱਲ ਗਈ, ਉਸ ਸਮੇਂ ਦਾ ਸੱਤਵਾਂ ਬਾਦਸ਼ਾਹ ਆਖਰੀ ਹਿਮਾਯੂ, ਹਿਮਾਯੂ ਦਾ ਬਾਬਰ, ਬਾਬਰ ਦਾ ਅਕਬਰ ਤਿੰਨ, ਅਕਬਰ ਦਾ ਜਹਾਂਗੀਰ ਚਾਰ, ਜਹਾਂਗੀਰ ਦਾ ਸ਼ਾਹਜਹਾਨ ਪੰਜ, ਸ਼ਾਹਜਹਾਨ ਦਾ ਔਰੰਗਜ਼ੇਬ ਛੇ, ਔਰੰਗਜ਼ੇਬ ਦਾ ਬਹਾਦਰ ਸ਼ਾਹ ਸੱਤ। ਇਹ ਸੱਤ ਪੀੜ੍ਹੀਆਂ ਦਾ ਰਾਜ ਮਹਾਰਾਜ ਨੇ ਬਖਸ਼ਿਸ਼ ਕੀਤਾ ਸੀ। ਉਹ ਸੱਤਵੀਂ ਪੀੜ੍ਹੀ ਤੇ ਬਹਾਦਰ ਸ਼ਾਹ ਸੀ। ਉਹ ਗਿਆ ਮਹਾਰਾਜ ਨੂੰ, ਕਹਿੰਦਾ ਮਹਾਰਾਜ ਤੁਸੀਂ ਸਮਝਾਓ ਨਾ ਮੌਲਵੀਆਂ ਨੂੰ, ਮੇਰੇ ਤੋਂ ਨਹੀਂ ਸਮਝਣੇ, ਇਹ ਸ਼ਰ੍ਹਾਂ ਵਿੱਚ ਕੱਟੜ ਹੋਏ ਨੇ। ਗੱਲ ਵੀ ਸੱਚੀ ਸੀ ਮਸੀਤ ਨੂੰ ਤੀਰ ਮਾਰਨ। ਮਹਾਰਾਜ ਕਹਿੰਦੇ ਚੱਲ ਫਿਰ ਚੱਲੀਏ, ਆ ਗਏ ਗੋਦਾਵਰੀ ਦੇ ਕੰਢੇ ਤੋਂ। ਮਹਾਰਾਜ ਕਹਿੰਦੇ ਮੰਗਾ ਫਿਰ ਮਜ਼ਦੂਰਾਂ ਨੂੰ, ਹੁਣ ਕਈਆਂ ਤੇ ਗੰਧਾਲੇ ਪਟਾ ਇਸ ਜਗ੍ਹਾ ਨੂੰ। ਜਦੋਂ ਪੱਟੀ ਉਹ ਜਗ੍ਹਾ, ਉੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਹਿਲੇ ਜਨਮ ਦਾ ਧੂਣਾ ਨਿਕਲਿਆ, ਬਰਾਗਣ ਨਿਕਲੀ, ਜਿਹਨੂੰ ਤੁਸੀਂ ਅੱਜ ਸੱਚਖੰਡ ਕਹਿੰਦੇ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਹਿਲੇ ਜਨਮ ਦਾ ਤਪ ਸਥਾਨ ਹੈ, ਜਿਹੜਾ ਆਪਾਂ ਕਹਿ ਦਿੰਦੇ ਵੀ ਹੇਮਕੁੰਟ ਤੇ ਤਪ ਕੀਤਾ। ਹੇਮਕੁੰਟ ਤੇ ਦੋ ਘੰਟੇ ਰਹਿ ਕੇ ਤਾਂ ਦਿਖਾਓ, ਫਿਰ ਪਤਾ ਲੱਗੂ ਵੀ ਕਿਵੇਂ ਤਪ ਕੀਤਾ। ਉੱਥੇ ਤਾਂ ਊਈ ਕਾਂਬਾ ਲੱਗਦੇ ਜਾਂਦੇ ਹਨ। ਉਹ ਹੇਮਕੁੰਟ ਤੇ ਕਿਤੇ ਐਵੇਂ ਚੜ੍ਹ ਗਏ ਸੀ ਮਹਾਰਾਜ, सब तो पहला तपस्या पिछले जन्म विच महाराज ने हजूर साहब की है, जिथे अज सचखंड है उथे तपस्या इतनी की के शरीर तो वख हो गए। सारे दुखां दा कारण देह है। मोक्ष पंथ पढ़ो, निदान दा ग्रंथ, पंडित तारा सिंह जी महाराज नरोत्तम लिखते ने, सागल दुख को कारण दे, पाला दे नू लगदा, भुख दे नू लगदी है, गर्मी इहनू लगदी है, गठिया दे नू हुंदा, नजला दे नू हुंदा, ताप दे नू चढ़दा, डांग कोई दे दे मारदा, गाल कोई दे नू कढ़दा, दसवे दे भी सुखाल काम कहड़ा दे, बुढ़ी इहने होना, कमजोर इहने होना, लंगड़ी लूंडी इहने होना, कदे मन भी लंगड़ा होया नहीं, नहीं। मानते भी डांग मारी किसी ने नहीं, नहीं। सारिया दुखां दा कारण दे ते तू दुखी क्यों है? क्योंकि तू देह नाल जुड़िया होया है। अज के आखो सा ते हुण दुख ना मनायो। अज तां असीं हड चम तो बिना किसी चीज नाल जुड़े हुए, अखां भी चम देखण दी आशक ने, जीभ चम खाण दी आशक है, हाथ चम दे स्पर्श दे आशक ने, पैर उथे नूं तुरदे जे चम कोई कलियां गाउंदा होवे। ਤੁਸੀਂ ਹੱਡ ਤੇ ਚਮ ਤੋਂ ਬਿਨਾਂ ਪ੍ਰੇਮ ਕਿਹਦੇ ਨਾਲ ਰੱਖਿਆ? ਅੱਜ ਕੱਲ੍ਹ ਦੱਸੋ ਦੱਸੀ, ਕੋਈ ਹੈਗਾ ਪ੍ਰੇਮ ਕਿਸੇ ਚੀਜ਼ ਨਾਲ? ਜਿੰਨਾ ਇਸ ਦੇਹ ਨਾਲ ਚਿੰਬੜੋਗੇ ਉਹਨਾਂ ਦੁਖੀ ਹੋਵੋਗੇ, ਜਿੰਨਾ ਦੇਹ ਤੋਂ ਪਰੇ ਹੁੰਦੇ ਜਾਓਗੇ ਆਨੰਦ ਵਿੱਚ ਆ ਜਾਓਗੇ। ਜਦ ਡਾਕਟਰ ਤੁਹਾਡਾ ਆਪਰੇਸ਼ਨ ਕਰਦਾ ਹਸਪਤਾਲ ਵਿੱਚ, ਤੁਸੀਂ ਸੁੱਤੇ ਕਾਹਦੇ ਪਏ ਹੁੰਦੇ? ਡਾਕਟਰ ਤੇਰੇ ਪੇਟ ਵਿੱਚ ਕੈਂਚੀ ਫੇਰਦਾ ਤੇ ਤੂੰ ਸੁੱਤਾ ਪਿਆ ਬਈ, ਝੂਮ ਵੀ ਨਹੀਂ ਕਰਦਾ, ਜਿਉਂਦਾ ਹੀ ਹੁੰਦਾ ਬੰਦਾ, ਮਰਿਆ ਥੋੜ੍ਹਾ ਹੁੰਦਾ ਜਦੋਂ ਆਪਰੇਸ਼ਨ ਕਰਦੇ ਤੇ ਬੋਲਦਾ ਕਿਉਂ ਨੀ? ਡਾਕਟਰ ਨੇ ਸੰਘਾਤੀ ਬੂਟੀ ਤੈਨੂੰ ਦੇਹ ਤੋਂ ਜੁਦਾ ਕਰਤਾ, ਖੋ ਸਾਧਨ ਤੇਰਾ ਦੇਹ ਨਾਲ ਸੰਬੰਧ ਹੀ ਨਹੀਂ ਰਿਹਾ, ਵੱਢੀ ਜਾਵੇ ਤੂੰ। ਜਦ ਉਹਦੀ ਬੂਟੀ ਦਾ ਅਸਰ ਘਟਿਆ ਤੇ ਤੈਨੂੰ ਪਤਾ ਲੱਗ ਗਿਆ ਮੈਂ ਕੌਣ ਹੈ, ਦੇਹ ਨਾਲ ਜੁੜ ਗਿਆ, ਪਾਤੀਆਂ ਦਵਾਈਆਂ ਉਹ ਛੇਤੀ ਬੁਲਾਓ, ਨਰਸ ਨੂੰ ਮੇਰੇ ਟੀਕਾ ਲਵਾਓ, ਲਿਆਓ ਨੋਵਲ ਜਲਦੀ, ਬੱਟੀ ਮਰ ਗਿਆ ਮੈਂ ਤਾਂ। ਜੇ ਤੈਨੂੰ ਕੋਈ ਪੁੱਛੇ ਉਹ ਜਦ ਤੈਨੂੰ ਡਾਕਟਰ ਵੱਢਦਾ ਤਾਂ ਤੈਨੂੰ ਚੂਮ ਹੀ ਨਹੀਂ ਕੀਤੀ, ਹੁਣ ਤੈਨੂੰ ਦਰਦ ਕਿੱਥੋਂ ਹੋਣ ਲੱਗ ਗਿਆ ਬਈ? ਗੁਰਮੁਖ ਜਿਉਂ ਜਿਉਂ ਹੋਸ਼ ਆਊ ਤੇ ਦੇਹ ਨਾਲ ਜੁੜੂ ਦਵਾਈਆਂ ਪਾਊਗਾ, ਜਿੰਨਾ ਚਿਰ ਦੇਹ ਤੋਂ ਟੁੱਟਿਆ ਸੀ ਵੱਢੀ ਜਾਵੀ ਮੈਨੂੰ। ਕਿਤੇ ਜਦੋਂ ਆਰਾ ਚੱਲਿਆ ਭਾਈ ਮਤੀ ਦਾਸ ਦੇ ਸਿਰ ਤੇ, ਮਤੀ ਦਾਸ ਮਰਿਆ ਹੋਇਆ ਨਹੀਂ ਸੀ, ਜਿਉਂਦਾ ਸੀ, ਕਿਤੇ ਦੁੱਖ ਨਹੀਂ ਹੋਇਆ। ਉਹ ਕੰਡਾ ਵੱਜਵੇ ਤੇ ਸਾਰੀ ਰਾਤ ਨਿਆਣੇ ਨੂੰ ਨਹੀਂ ਸੌਣ ਦਈਦਾ, ਉੱਥੇ ਤਾਂ ਆਰਾ ਚੱਲਦਾ, ਕਿਉਂ ਨਹੀਂ ਸੀ ਸਵਟੀ? ਉਹਦਾ ਮਨ ਉਹਦੀ ਸੁਰਤੀ ਦੇਹ ਨਾਲ ਨਹੀਂ ਸੀ ਜੁੜੀ ਹੋਈ, ਗੁਰੂ ਨਾਲ ਜੁੜੀ ਹੋਈ ਸੀ। ਅੱਜ ਜੁੜ ਗਏ ਆਪਾਂ ਹੱਡ ਚੰਮ ਨਾਲ, ਦੁਖੇ ਵਧਦੇ ਜਾਂਦੇ ਨੇ, ਸਿਮਰਨ ਹੈ ਜਿਹੜਾ ਤੈਨੂੰ ਦੇਹ ਤੋਂ ਜੁਦਾ ਕਰ ਦੂਗਾ, ਤੈਨੂੰ ਦੱਸ ਦੂਗਾ ਸਿਮਰਨ ਤੂੰ ਸਰੀਰ ਨਹੀਂ ਹੈ। ਮੈਂ ਗੱਲ ਮੁੱਕੀ ਜਿੱਦਣ ਤੈਨੂੰ ਤੇ ਹੋਰ ਹੁਣ ਸਮਾਂ ਨਹੀਂ ਹੈ। ਆ ਜਿਹੜੀ ਸੜਕ ਜਾਂਦੀ ਹੈ ਨਾ ਗੁਰਮੁਖ ਪਿਆਰਿਓ, ਇਸ ਸੜਕ ਤੇ ਜਦੋਂ ਤੁਸੀਂ ਤੁਰਦੇ ਹੋ ਨਾ, ਤੁਸੀਂ ਤਾਂ ਕਹਿੰਦੇ ਵੀ ਮੈਂ ਤੁਰਦਾ, ਮੈਂ ਸਾਈਕਲ ਤੇ ਜਾਂਦਾ, ਮੈਂ ਸਕੂਟਰ ਤੇ ਜਾਂਦਾ, ਬਿਲਕੁਲ ਝੂਠ ਬੋਲਦੇ ਹੋ ਭੁਲੇਖ। ਤੁਸੀਂ ਕੌਣ ਹੋ ਸੜਕ ਤੇ ਤੁਰਨ ਵਾਲੇ? ਤੁਹਾਡਾ ਧਿਆਨ ਤੁਹਾਨੂੰ ਤੋਰ ਰਿਹਾ, ਧਿਆਨ ਮਾੜਾ ਜਿਹਾ ਇੱਧਰ ਉੱਧਰ ਹੋਇਆ ਨੀ ਤੇ ਨਾਲ ਦਾ ਸਾਈਕਲ ਵਾਲਾ ਦੱਬਿਆ ਨੀ, ਅੱਜ ਕੇ ਆਖੋ ਸਾਧਨਾ। ਧਿਆਨ ਮਾੜਾ ਜਿਹਾ ਇੱਧਰ ਹੋਇਆ ਨੀ ਤੇ ਸਿੱਧਾ ਕਣਕ ਜਿਹਨੂੰ ਜਾਏਗਾ ਖਦਾਨਾ ਚ, ਫਿਰ ਤੂੰ ਤੁਰਦਾ? ਹਰ ਮਾਰਗ ਤੇ ਧਿਆਨ ਨੇ ਤੁਰਨਾ, ਧਿਆਨ ਨੇ ਡਰਾਈਵਰ ਨੂੰ ਕਹਿਣਾ ਗੱਡੀ ਚਲਾ, ਏਦਾਂ ਧਿਆਨ ਇੱਧਰ ਉੱਧਰ ਹੋ ਗਿਆ, ਗੱਡੀ ਵੀ ਗਈ ਤੇ ਕੋਲ ਨੂੰ ਲੰਘਣ ਵਾਲਾ ਵੀ ਗਿਆ, ਤੁਸੀਂ ਕਹਿੰਦੇ ਮੈਂ ਤੁਰਦਾ। ਮਾਰਗ ਧਿਆਨ ਦਾ ਮਾਰਗ ਹੈ, ਧਰਮ ਦਾ ਮਾਰਗ ਧਿਆਨ ਦਾ ਮਾਰਗ ਹੈ, ਸਰੀਰ ਦਾ ਮਾਰਗ ਨਹੀਂ। ਅੱਜ ਅਸੀਂ ਧਰਮ ਦੇ ਮਾਰਗ ਤੋਂ ਕਿਉਂ ਫਿਸਲੇ ਫਿਰਦੇ ਹਾਂ? ਕਿਉਂਕਿ ਧਿਆਨ ਸਰੀਰ ਵਿੱਚ ਜੁੜ ਗਿਆ। ਧਰਮ ਦੇ ਮਾਰਗ ਦਾ ਸੁਰਤ ਤੇ ਚੱਲਣਾ ਸੀ, ਧਿਆਨ ਨੇ ਚੱਲਣਾ ਸੀ, ਧਿਆਨ ਤੇਰਾ ਟਿਕਾਣੇ ਨਹੀਂ ਹੈ। ਗੁਰਸਿੱਖ ਪਿਆਰਿਓ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਪ ਕੀਤਾ ਪਹਿਲਾਂ, ਜਿੱਥੇ ਅੱਜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੈ, ਉਹ ਤਪ ਇੱਕ ਐਸੀ ਚੀਜ਼ ਹੈ ਜਿਹੜਾ ਤੇਰਾ ਧਿਆਨ ਹੱਡ ਚੰਮ ਵਿੱਚੋਂ ਕੱਢ ਕੇ ਤੇਰੀ ਆਤਮਾ ਨਾਲ ਜੋੜੂਗਾ, ਤੈਨੂੰ ਪਤਾ ਲੱਗੂਗਾ ਮੈਂ ਸਰੀਰ ਨਹੀਂ ਹੈ। ਅਤੇ ਜਿੱਦਾਂ ਤੁਸੀਂ ਆਪਰੇਸ਼ਨ ਕਰਦੇ ਹਾਂ, ਡਾਕਟਰ ਨੂੰ ਪਤਾ ਹੁੰਦਾ ਉਸ ਸਮੇਂ ਮੈਂ ਸਰੀਰ ਹੀ ਨਹੀਂ, ਹੁੰਦਾ ਤਾਂ ਜਿਉਂਦਾ ਹੀ ਹੈ, ਜਿੰਨਾ ਮਰਜ਼ੀ ਦੁੱਖ ਹੋਈ ਜਾਵੇ ਆਦੇ ਨਹੀਂ। ਜਦ ਸਰੀਰ ਨਾਲ ਜੁੜੂ ਤੇ ਚੀਕਾਂ ਵੱਜਣਗੀਆਂ। ਸਿਮਰਨ ਇੱਕ ਐਸੀ ਚੀਜ਼ ਹੈ, ਤੈਨੂੰ ਹੱਡ ਚੰਮ ਤੋਂ ਚੋੜ ਤੋੜ ਕੇ ਨਿਰਗੁਣ ਵਾਹਿਗੁਰੂ ਨਾਲ ਜੋੜੂਗੀ। तू सरगुण जड़ता दे नाल जुड़े हैं, दुखी है, उत्थे कीता तप गुरु गोबिंद सिंह साहब ने। जदों तप करदे आ शरीर तो लैदा हो गए, हड चमदा वास्ता ही ना रहा, फिर चढ़े हेमकुंड से, नहीं उत्थे किथे हीटर लगे असी महाराज ने, फिर तप कीता। तै हम अनक तपस्या साधी, महाकाल काल का आराधी। ते कहो जी तपस्या कीती, बस ओह जी कर लो कि तू तू ना रवे। गुरु गोबिंद सिंह ने यह नहीं कहा मैंने सामने आके रब खड़ गया, मैंने देख गया, मैं देखता था, कोई मैंने पढ़ के सुनाओ भी मैंने दर्शन होए, एक तो पढ़ के सुना दो मैनू भी महाराज ने कहा भी मैंने हेमकुंड के दर्शन होए। इदा दर्शन होने नहीं, वो तो दर्शन किवें किया उन्होंने मैनू, किवें रब मिल गया, दुआए ते एक रूप हो गए, मैं तो है ही नहीं सी जो दर्शन होए, असी तो दो तो एक हो गए, पर दर्शन उदण होने हैं जिदन दो नहीं रहन गए। अज के आखो साधना, ये तो अपनी गल है भी, आ जा बाबे दर्शन दे जा, चाह पिला के तेन मोड़ देंगे। दर्शन होने ही उदन है जिदन मैं नहीं होना, बस आप गवाई है ता शाह पाई। उथे फिर भारी तपस्या, हेमकुंड पे तपस्या कीती, मर्द अगमड़े कुंड पे तपस्या, मर्द अगमड़े ने तपस्या गुरु गोबिंद सिंह साहब दी, सचखंड श्री हजूर साहब दी। महाराज ने जब पटाई वो जगह ते महाराज का धूना निकलिया पहले जन्म, महाराज कहते बहादुर शाह ये तो साडे पहले जन्म की धरती इन्होंने कब्जा किया होया। वो निशानी दे के फिर बहादुर शाह बादशाह ने महाराज नौ लवाई सी जगह जिथे सचखंड। महाराज का पहले जन्म का तप स्थान है सचखंड। इतने तीन हिस्टोरिकल पॉइंट्स ने सचखंड, नंबर एक पहले जन्म का तप स्थान, नंबर दो साहब श्री गुरु ग्रंथ साहब जी नू गुरगद्दी का स्थान, नंबर तीन गुरु गोबिंद सिंह साहब का सचखंड जान का स्थान। सत संगत स्थान सज गया, हुण आ गया 1765 कत्तक का महीना। धन गुरु गोबिंद सिंह साहब जी ने हुण गुरु नानक दी रखी हुई नी संपूर्ण करनी,
ਨੀ ਕੀ ਰੱਖੀ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਸੀ ਨੀ ਸਿੱਖੀ। ਇਹ ਕਿੱਥੇ ਪੈਦਾ ਪੂਰੀ ਕੀਤੀ ਹੈ? ਕੱਤਕ ਵਧੀ ਦੂਜ ਤੇ 1765 ਮਹਾਰਾਜ ਨੇ ਹੁਕਮ ਕਰਤਾ, ਮਾਰੂ ਦੇ ਸ਼ਬਦ ਪੜਿਆ ਕਰੋ, ਬੈਰਾਗ ਦੇ ਸ਼ਬਦ ਪੜਿਆ ਕਰੋ। ਤੇ ਗੁਰਸਿੱਖ ਪਿਆਰੇ, ਸੰਗਤਾਂ ਦੂਰੋਂ ਦੂਰੋਂ ਆਉਣ ਲੱਗ ਗਈਆਂ, ਬਚਨ ਕਰਤਾ ਭਾਈ ਗੁਰਮੁਖੋ, ਜਿੰਨੀ ਅਕਾਲ ਪੁਰਖ ਦੀ ਸਰੀਰ ਰੂਪ ਵਿੱਚ ਸੇਵਾ ਕਰਨ ਦੀ ਡਿਊਟੀ ਸੀ ਉਹ ਪੂਰੀ ਹੋ ਗਈ। 239 ਸਾਲ ਇਹ ਡਿਊਟੀ ਸੀ ਸਰਗੁਣ ਰੂਪ ਵਿੱਚ ਆਉਣ ਦੀ, ਉਹ ਹੁਣ ਸੇਵਾ ਹੋ ਗਈ ਪੂਰੀ। ਹੁਣ ਅਸੀਂ ਸੱਚਖੰਡ ਜਾਣਾ, ਇਹ ਗੱਲ ਹੁਣ ਕਿੱਥੇ ਭਾਵੇ ਸਿੱਖਾਂ ਨੂੰ? ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਿਛੋੜਾ, ਬਹਿਬਲ ਹੋ ਗਈਆਂ ਸੰਗਤਾਂ, ਭੀੜਾਂ ਲੱਗ ਗਈਆਂ। ਜਦੋਂ ਬਹੁਤ ਬੈਰਾਗੀ ਵੇਖੀਆਂ ਸੰਗਤਾਂ, ਅੱਜ ਸਮਾਂ ਹੋਇਆ ਦਰਸ਼ਨ ਦੇਣ ਦਾ, ਤੇ ਮਹਾਰਾਜ ਪਲੰਗ ਤੇ ਬੈਠ ਗਏ। ਅੱਜ ਬੈਠੇ ਇਸ ਤਰ੍ਹਾਂ ਕਿ ਚਰਨ ਮਹਾਰਾਜ ਨੇ ਹੇਠ ਲਮਕਾ ਲਏ, ਤੇ ਸੰਗਤਾਂ ਆਉਂਦੀਆਂ ਨੇ, ਜਦ ਮਹਾਰਾਜ ਦੇ ਚਰਨ ਫੜ ਕੇ ਮੱਥਾ ਟੇਕਦੀਆਂ, ਤੇ ਚਰਨ ਹੱਥ ਵਿੱਚ ਨਹੀਂ ਆਉਂਦੇ। ਸੱਚਖੰਡ ਸਾਹਿਬ ਦਾ ਜ਼ਿਕਰ ਦਿਖਦੇ ਆ, ਚਰਨ ਹੱਥ ਵਿੱਚ ਆਉਂਦੇ ਨੇ। ਸਿੰਘਾਂ ਨੇ ਪੁੱਛਿਆ, ਮਹਾਰਾਜ ਆ ਗੱਲ ਕੀ ਹੈ? ਇੱਕ ਤਾਂ ਉਹਦਾ ਕਹਿੰਦੇ ਵੀ ਜਲੇ ਜਾਣਾ, ਤੇ ਇੱਕ ਚਰਨ ਵੀ ਨੀ ਹੱਥ ਵਿੱਚ ਆ ਰਹੇ, ਤੁਸੀਂ ਬੈਠੇ ਦਿਖ ਰਹੇ ਹੋ। ਮਹਾਰਾਜ ਕਹਿੰਦੇ, ਇਹੀ ਤਾਂ ਬਾਬੇ ਨਾਨਕ ਦੀ ਗੱਲ ਹੈ ਜਿਹੜੀ ਤੁਹਾਨੂੰ ਦੱਸਣੀ। ਹੁਣ ਤੁਹਾਨੂੰ ਸਰਗੁਣ ਚੋਂ ਕੱਢ ਦੇਣਾ, ਨਿਰਗੁਣ ਵਿੱਚ ਲੈ ਜਾਣਾ। ਹੁਣ ਸਰਗੁਣ ਦੀ ਗੱਲ ਛੱਡ ਦੋ, ਹੁਣ ਨਿਰਗੁਣ ਵਿੱਚ ਆ ਜਾਓ। ਭਾਈ ਸਾਹਿਬ, ਭਾਈ ਮਨੀ ਸਿੰਘ ਜੀ ਨੇ ਆਹ ਹੁਣ ਦੋ ਗੱਲਾਂ ਵੀ ਯਾਦ ਰੱਖ ਲਿਓ, ਪੰਜਵਾਂ ਦੀਵਾਨ ਹੈ। ਜਦੋਂ ਬੀੜ ਸੰਪੂਰਨ ਹੋਈ ਨਾ ਦਮਦਮੇ ਸਾਹਿਬ, ਤੇ ਸਵਾਲ ਦੋ ਕੀਤੇ ਭਾਈ ਮਨੀ ਸਿੰਘ ਜੀ। ਨੰਬਰ ਇੱਕ, ਮਹਾਰਾਜ ਕਹਿੰਦੇ ਭਾਈ ਮਨੀ ਸਿੰਘ, ਆ ਬੀੜ ਸੰਪੂਰਨ ਹੋ ਗਈ, ਬਸ ਇਹ ਤੋਂ ਗਾਹਾਂ ਨਹੀਂ ਲਿਖਣੀ। 18-10-20 ਭਾਈ ਮਨੀ ਸਿੰਘ ਕਹਿੰਦਾ, ਮਹਾਰਾਜ ਤੁਸੀਂ ਕਹਿੰਦੇ ਹੋ ਬੀੜ ਸੰਪੂਰਨ ਹੋ ਗਈ, ਤੇ ਤੁਸੀਂ ਆਪਣੀ ਬਾਣੀ ਵਿੱਚ ਲਿਖਾਈ ਹੋ ਨਹੀਂ, ਸੰਪੂਰਨ ਕਿਵੇਂ ਹੋ ਗਈ? ਤੁਸੀਂ ਆਪਣੀ ਬਾਣੀ ਨਹੀਂ ਲਿਖਾਈ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਮੇਰੀ ਬਾਣੀ ਵਿੱਚ ਮਨੀ ਸਿੰਘਾਂ, ਮੇਰੀ ਆਪਣੀ ਕਥਾ ਲਿਖੀ ਹੋਈ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਚੜ੍ਹ ਸਕਦੀ। ਦੇਖਣਾ ਨਿਮਰਤਾ। ਅੱਜ ਤੇ ਅੰਬਰ ਛੱਕ ਕੇ ਸਗੋਂ ਹੋਮੇ ਦਾ ਤਾਪ ਚੜ੍ਹਨ ਲੱਗ ਜਾਂਦਾ ਹੈ। ਅੱਜ ਕੇ ਆਖੋ ਸਤਿ, ਉਹ ਗੁਰੂ ਗੋਬਿੰਦ ਸਿੰਘ ਨਾਲੋਂ ਵੀ ਕੋਈ ਸ਼ਸਤਰਧਾਰੀ ਜ਼ਿਆਦਾ ਜੰਮੇ, ਉਹਦੇ ਨਾਲੋਂ ਵੀ ਕੋਈ ਸੂਰਵੀਰ ਜ਼ਿਆਦਾ ਸੀ? ਨਹੀਂ, ਮੇਰੀ ਬਾਣੀ ਨਹੀਂ, ਮੇਰੀ ਆਪਣੀ ਗੱਲ ਲਿਖੀ ਹੋਈ। ਗਿਆਨੀ ਮਨੀ ਸਿੰਘ ਕਿਹੜਾ ਘੱਟ ਸੀ? ਉਹ ਕਹਿੰਦੇ, ਮਹਾਰਾਜ ਫਿਰ ਕਿਸੇ ਗੁਰੂ ਨੇ ਆਪਣੀ ਕਥਾ ਨਹੀਂ ਲਿਖੀ, ਤੁਸੀਂ ਕਿਉਂ ਲਿਖੀ? ਦੇਖੋ, 9 ਗੁਰੂਆਂ ਨੇ ਕਿਸੇ ਆਪਣੀ ਕਥਾ ਲਿਖੀ? ਤੁਸੀਂ 2 ਜਨਮ ਦੀ ਲਿਖਤੀ, ਤੁਹਾਨੂੰ ਕੀ ਲੋੜ ਪਈ? ਉਹ ਗੁਰਸਿੱਖੋ ਲੜ ਬਣ ਲਿਓ, ਬੇਨਤੀ ਹੈ ਮੇਰੀ। ਕਲੰਗੀਆਂ ਵਾਲੇ ਕਹਿੰਦੇ, ਮਨੀ ਸਿੰਘਾਂ, ਹਾਂ ਗੱਲ ਮੈਂ ਜੁਦੀ ਕੀਤੀ ਹੈ 9 ਤੋਂ, ਪਰ ਮੈਨੂੰ ਜ਼ਰੂਰਤ ਪੈ ਗਈ। ਕਾਹਦੀ ਪੈ ਗਈ ਜ਼ਰੂਰਤ? ਉਹ ਸਿੰਘਾ, ਜਦ ਕੋਈ ਗੁਰੂ ਪੀਰ ਚੜ੍ਹਾਈ ਕਰ ਜਾਂਦਾ, ਮਹਾਂਪੁਰਸ਼ ਚੜ੍ਹਾਈ ਕਰ ਜਾਂਦਾ, ਉਹਦੇ ਸੇਵਕ ਲਿਖਦੇ ਨੇ ਉਹਦੀ ਜੀਵਨ ਕਥਾ, ਲਿਖਦੇ ਨੇ ਸਭ ਦੀ। ਮਹਾਰਾਜ ਕਹਿੰਦੇ, ਉਹ ਕਥਾ ਲਿਖਣ ਵਾਲੇ ਇੰਨੇ ਅੰਧ ਵਿਸ਼ਵਾਸੀ ਵੀ ਚਲੇ ਜਾਂਦੇ ਨਾ, ਉਹ ਗੁਰੂ ਪੀਰ ਸੰਤ ਨੂੰ ਰੱਬ ਲਿਖ ਦਿੰਦੇ ਨੇ, ਪਰਮਾਤਮਾ ਲਿਖ ਦਿੰਦੇ। ਉਹ ਮਨੀ ਸਿੰਘ, ਉਹ ਮੈਂ ਡਰ ਗਿਆ, ਮੇਰੇ ਸੱਚਖੰਡ ਜਾਣ ਤੋਂ ਬਾਅਦ ਮੈਨੂੰ ਕੋਈ ਰੱਬ ਨਾ ਲਿਖ ਦੇਵੇ। ਸਿੱਖੋ, ਜੁੜੋ ਗੁਰੂ ਦੀ ਬਾਣੀ ਤੇ ਗੁਰੂ ਦੇ ਇਤਿਹਾਸ ਨਾਲ, ਚੜ੍ਹ ਦੋ ਐਵੇਂ ਚਿਮਟਿਆਂ ਦਾ ਖੜਕਾ ਤੇ ਧਾਰਨਾ ਦਾ ਸਵਾਦ। ਇਹ ਖੜਕੇ ਤਾਂ ਉਈ ਬਥੇਰੇ ਹੋਈ ਜਾਂਦੇ ਸੜਕਾਂ ਤੇ, ਇਹ ਤਾਂ ਚਾਹ ਪੀਣ ਜਾਓ ਉੱਥੇ ਕੱਪੇ ਖੜਕ ਪੈਂਦੇ। ਅੱਜ ਖੇ ਆਖੋ ਸਤਨਾਮ, ਕੋਈ ਸ਼ਬਦ ਨਾਲ ਜੁੜੋ, ਇਤਿਹਾਸ ਨਾਲ ਜੁੜੋ, ਗੁਰੂ ਦੀ ਮਤ ਨਾਲ ਜੁੜੋ। ਉਹ ਗਿਆਨੀ ਮਨਾ ਸਿੰਘ, ਮੈਂ ਡਰ ਗਿਆ, ਮੈਨੂੰ ਕੋਈ ਮੈਥੋਂ ਬਾਅਦ ਰੱਬ ਨਾ ਲਿਖ ਦੇਵੇ, ਮੈਨੂੰ ਆਪਣੀ ਕਥਾ ਤਾਂ ਲਿਖਣੀ ਪਈ।
मैं जो कुछ हाँ मैं खुद लिख दिता। कोई अंध विश्वासी चाके मैनू परमात्मा ना कह दे, मैं हूं परम पुरख को दासा देखन आयो जगत, परम पुरख को दासा देखन आयो जगत तमाशा, आयो जगत तमाशा देखन आयो जगत तमाशा, मैं हूं परम पुरख को दासा देखन आयो जगत, परम पुरख को दासा देखन आयो जगत तमाशा, जेड़ा मैनू रब कहो भी ते नरका नू जा, एनी निम्रता दे खालसे नू भी महाराज निम्रता ते तरना जाइए, ओदे लो शस्त्र तारी ओदे लो सूरमा जमूगा कौन, वो कहना मैं तमाशा कर नहीं आया, मैं रब दा तमाशा हुंदा वेखण आए, अज असी करन लग पे अज खे आखो सा, अज असी करते बन गए दृष्टे नहीं रहे, ताई तो दुखे ने देखने आए हो जगत आ सचखंड हजूर साहब की धरती 1765 वरी दूध, जब महाराज ने कहता वही हूं असी सचखंड नेड़े आ गया, सरहंद दे शरा दे मुदई कट्टर शराबादी जी ने साजिश करके महाराज के नाल पठाणा नू लाया होया सी कि जिथे भी समा मिले महाराज नू झटक दे, इस सरहंद की साजिश सी जिन्हें तनखाह ते रख के पठान नाल लाए हुए सी, उन्हां नू रास्ते च समा नहीं मिले, समा मिले ते वार कीता महाराज दे उत्ते, तुहानू पता है एक नू तां महाराज ने झटकता ते दूजे नू सिंघां ने झटकता, सीन दिता जखम, पर महाराज भाणे विच रहना चाहुंदे, जीवन उन्हों का भाने विच बीतिया, क्यों बताया, वाहगुरु का प्यारा ही ओ है सो सिख सखा बंधप है पाई, जे गुर के भाने विच आ, चिल्ला चाड़ दिता ते जखम फिर फट गया, तैयारी हो गई चंदन की लकड़ी मंगा ली, लखां की गिनती भी संगत कठी हो गई, आसार हो गए महाराज दे सचखंड जान दे, अज संगतां कठियां हो गई, सतगुर दार दे रहे ने गल विच पले पाले गुरु दे पंथ ते गुरु दियां संगतां ने, अखां विच आ गया जल बाजां वालिया, बस एक गल दा सानू जवाब दे दे, सानू दस दे पंथ दे वालिया की दे लड़ लाके चले दस दे पंथ दया वालिया की दे लड़ ला चले दातिया की दे लड़ ला
ਸਾਨੂੰ ਦੱਸ ਦੇ ਪੰਥ ਦਿਆ ਪੰਥ ਦਿਆ ਵਾਲੀਆਂ ਕਿਹਦੇ ਲੜ ਲਾਇਆ ਖਾਲਸਾ ਦੱਸ ਦੇ ਪੰਥ ਦਿਆ ਕਿਹਦੇ ਲੜ ਲਾਇਆ ਖਾਲਸਾ ਬੇਨਤੀ ਸੁਣੀ ਫਿਰ ਮਹਾਰਾਜ ਕਹਿੰਦੇ ਸਿੰਘੋ ਲਾਓ ਫਿਰ ਸ਼ਮਿਆਨ ਲਾਓ ਚਾਨਣੀ ਉਹ ਬੀੜ ਲਿਆਓ ਹੁਣ ਜਿਹੜੀ ਦਮਦਮਾ ਸਾਹਿਬ ਤੋਂ ਲਿਖ ਕੇ ਲਿਆਂਦੀ ਹੋ ਪ੍ਰਕਾਸ਼ ਪੰਜ ਸਿੰਘ ਫਿਰ ਮਹਾਰਾਜ ਨੇ ਖੜਾ ਲਏ ਤਾਬੇ ਪੰਜ ਸਿੰਘ ਤਿਆਰ ਪ੍ਰਤਿਆਰ ਤੇ ਕੀਤੀਆਂ ਫਿਰ ਪ੍ਰਕਰਮਾਂ ਟੇਕੇ ਚਾਰ ਵਾਰ ਮੱਥੇ ਪੰਜ ਪੈਸੇ ਨਾਰੀਅਲ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗਲ ਵਿੱਚ ਪੱਲਾ ਪਾ ਕੇ ਕਹਿ ਦਿੱਤਾ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆ ਬੰਨ ਲਓ ਲੜ ਗੱਲ ਛੱਡ ਦੋ ਮਿੱਟੀ ਦੀ ਪੂਜਾ ਛੱਡ ਦੋ ਮ੍ਰਿਤਕ ਮੜਿਆਂ ਦੀ ਪੂਜਾ ਉਹ ਸ਼ਬਦ ਯਾਦ ਕਰ ਲਓ ਜਿਹੜਾ ਗੁਰੂ ਨਾਨਕ ਨੇ ਸੁਮੇਰ ਪਰਬਤ ਤੇ ਕਿਹਾ ਸੀ ਸਾਬਦ ਗੁਰੂ ਅੱਜ ਅੰਤਮ ਸਮੇਂ ਗੁਰੂ ਗੋਬਿੰਦ ਸਿੰਘ ਨੇ ਕਹਿਤਾ ਗੁਰੂ ਮਾਨਿਓ ਗ੍ਰੰਥ ਅੱਜ ਖੇਹਾ ਖੋਲਸਾ ਕਰਤਾ ਨਾ ਮਹਿਲ ਪੂਰਾ ਜਿਸ ਸ਼ਬਦ ਨੂੰ ਗੁਰੂ ਗੁਰੂ ਨਾਨਕ ਨੇ ਕਿਹਾ ਸੀ ਸਿੱਖ ਨੂੰ ਉਸ ਸ਼ਬਦ ਦੇ ਹੀ ਲੜ ਲਾ ਤਾ ਸੰਗਤਾਂ ਤੇ ਗੁਰੂ ਦੇ ਪੰਥ ਤੇ ਉਹ ਤੋਂ ਤੀਜੇ ਦਿਨ ਫਿਰ ਮਹਾਰਾਜ ਪੰਚਮੀ ਨੂੰ ਸਜਾ ਕੇ ਦੀਵਾਨ ਚੰਦਨ ਦੀ ਚਿਖਾ ਤਿਆਰ ਕਰ ਲਈ ਨਿਤਨੇਮ ਕੀਤਾ ਕਰਕੇ ਅਰਦਾਸਾ ਫਿਰ ਸਣੇ ਘੋੜੇ ਮਹਾਰਾਜ ਸੱਚਖੰਡ ਨੂੰ ਤੇ ਬਚਨ ਕਰ ਦਿੱਤਾ ਸਾਡਾ ਅੰਗੀਠਾ ਨਹੀਂ ਫੁੱਲਣਾ ਪਰ ਕਿੱਥੇ ਵਿਛੋੜਾ ਕਿੱਥੇ ਬਹਿਬਲ ਤਿੰਨ ਦਿਨ ਭੁੱਖੇ ਬੈਠੇ ਰਹੇ ਰੁਦਨ ਕਰੀ ਗਏ ਸਿੱਖ ਗੁਰੂ ਦਾ ਵਿਛੋੜਾ ਫਿਰ ਮਹਾਰਾਜ ਬਾਹਰ ਰਤਨਗੜ ਗੁਰਦੁਆਰਾ ਨਾਨਕ ਝੀਰੇ ਨੂੰ ਜਾਈਏ ਕਿ 12 ਮੀਲ ਉੱਥੇ ਮਹਾਂਪੁਰਸ਼ ਰਹਿੰਦੇ ਸੀ ਗੁਰੂ ਦੇ ਪਿਆਰੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਹੁਤ ਨਜ਼ਦੀਕੀ ਸੀ ਬੜਾ ਸਤਿਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਕਰਦੇ ਸੀ ਤੇ ਸਿੰਘ ਉਹਨਾਂ ਤੋਂ ਵਾਕਫ ਸੀ ਫਿਰ ਜਾ ਮਿਲੇ ਮਹਾਰਾਜ ਉਹ ਸੰਤ ਨੂੰ ਕਹਿੰਦੇ ਜਾ ਗੁਰਮੁਖ ਤੇਰੀ ਗੱਲ ਬਿਨਾ ਸੱਚ ਨਹੀਂ ਮੰਨਣਾ ਖਾਲਸੇ ਨੇ ਆ ਲੈ ਜਾ ਸਾਡਾ ਪ੍ਰਸ਼ਾਦ ਕਹਿੰਦੇ ਮੈਂ ਕਿਤੇ ਗਿਆ ਅੱਜ ਖਿਆ ਖੋ ਸਾਧਨ ਮੈਂ ਇੱਥੇ ਜੁੜੋ ਸਭ ਦੇ ਨਾਲ ਗੁਰਮੁਖੋ ਕੱਚੇ ਪਿੰਨਿਆਂ ਦੀ ਮਨ ਮਤਨੀ ਸੰਗਤ ਨੇ ਤਰਥਲ ਮਚਾਈ ਪਈ ਹੈ ਸਿੱਖ ਪੰਥ ਵਿੱਚ ਦੁੱਖ ਦੀ ਗੱਲ ਹੈ ਬਾਜਾਂ ਵਾਲੇ ਨੇ ਬਣਾਇਆ ਤੈਨੂੰ ਆਈ ਜੀ ਤੇ ਕੂੰ ਤੂੰ ਕਹਿੰਦਾ ਮੈਂ ਸਫਾਈ ਹੋ ਰਹਿਣਾ ਅੱਜ ਖਿਆ ਖੁਸ਼ ਹੋ ਸਤਿਗੁਰ ਤਾਂ ਕਹਿੰਦੇ ਆ ਤੂੰ ਸਾਹਿਬ ਮੈਂ ਤੇ ਤੂੰ ਫਿਰਦਾ ਵੀ ਸਿਪਾਹੀਆਂ ਕੋਲ ਜਿੱਥੇ ਸਿਪਾਹੀ ਬਣਦੇ ਨੇ ਉਹ ਤੈਨੂੰ ਐਸ ਪੀ ਲਾਉਂਦਾ ਹੈ ਤੂੰ ਕਹਿੰਦਾ ਹੌਲਦਾਰ ਰਹਿਣਾ ਵੀ ਗੱਲ ਤੇਰੀ ਦੇਖਦਾ ਸੀ ਕਿੱਥੇ ਇਹ ਕੱਚੇ ਪਿੱਲਿਆਂ ਦੀ ਸੰਗਤ ਛੱਡ ਕੇ ਗੁਰੂ ਮਾਨਿਓ ਜੁੜ ਜਾਓ ਬਈ ਜਿਹੜਾ ਸਲਾਹਾਂ ਜੀਆਂ ਛੱਡਦੇ ਕਰੋ ਜੁੜਨ ਲੱਗੇ ਹੁਣ ਗੁਰ ਸਤੋਤਰ ਤੇ ਆਨੰਦ ਸਾਹਿਬ ਦੀਆਂ 6 ਪੌੜੀਆਂ ਪਾਈ ਅਰਦਾਸ ਇੱਕ ਮਨ ਹੋ ਕੇ ਸੁਣੋ ਹੁਕਮਨਾਮਾ ਫਿਰ ਸੀਤ ਪ੍ਰਸਾਦ ਅਦਬ ਨਾਲ ਨੱਠ ਭੱਜ ਨਹੀਂ ਕਰਨੀ ਪਿਛਲਾ ਦੁਆਨ ਹੈ ਸਤਿਗੁਰ ਪਾਤਸ਼ਾਹ ਨੂੰ ਵਿਦਾਇਗੀ ਲੈ ਕੇ ਸਤਿਗੁਰਾਂ ਦੇ ਚਰਨਾਂ ਦੀ ਧੂੜ ਆਪਾਂ ਪਿੱਛੋਂ ਪ੍ਰਾਪਤ ਕਰਕੇ ਤਾਂ ਭਾਈ ਗੁਰੂ ਘਰ ਤੋਂ ਵਿਦਾਇਗੀ ਲੈਣੀ ਹੈ ਸਾਰੀ ਸੰਗਤ ਬੋਲੋ
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਸਾਹਿਬ ਤਨ ਹੈ ਤਨ ਮੰਗਦ ਦੇਵ ਸਾਹਿਬ ਧਨ ਹੈ ਅਮਰਦਾਸ ਸਾਹਿਬ ਧੰਨ